ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਵਹੇ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਵਹੇ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿੰਨੀ ਪ੍ਰਭ ਪਾਇਆ ਸਭ ਦੇ ਹੋਂ ਮੈਂ ਮਾਰੀ ਗਿਰ ਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਪੁਰ ਧਾਰੀ ਇਹੋ ਮਨੁਆ ਦਹ ਦਿਸ ਧਾਵਦਾ ਦੂਜੇ ਭਾਏ ਖੁਆਇਆ ਮਨ ਮੁਖ ਮੁਗਬ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾ ਉਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹੇ ਗੁਰ ਕਾ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਚਾ ਸਾਚ ਰੱਖਿਆ ਉਰ ਧਾਰੀ ਨਾਨਕ ਨਾਵ ਹੋ ਗਤ ਮਤ ਪਾਈ ਇਹਾ ਰਾਸ ਹਮਾਰੀ ਹਰ ਜਨ ਸਾਚੇ ਸਾਚ ਕਮਾਵਹੇ ਗੁਰ ਕਾ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚਾ ਸਾਚ ਰੱਖਿਆ ਉਰ ਧਾਰੀ ਨਾਨਕ ਨਾਵ ਹੋ ਗਤ ਮਤ ਪਾਈ ਇਹਾ ਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਆਪੋ ਆਪਣੇ ਘਰਾਂ ਅੰਦਰ ਵਿਦੇਸ਼ ਅੰਦਰ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਿਛਲਾ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਤਾਇਆ, ਔਰ ਸਤਿਗੁਰਾਂ ਨੇ ਬਹੁਤੀ ਬਾਣੀ ਜਿਹੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਉਚਾਰਨ ਕੀਤੀ ਹੈ। ਇਹ ਪਾਵਨ ਪਵਿੱਤਰ ਸ਼ਬਦ ਵੀ ਸਤਿਗੁਰਾਂ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਉਚਾਰਨ ਕੀਤਾ ਹੈ। ਸਤਿਗੁਰੂ ਜੀ ਸਿੰਘਾਸਨ 'ਤੇ ਸੁਭਾਏ ਮਾਨ ਸਨ, ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੀ ਹਾਜ਼ਰੀ ਅੰਦਰ ਹਾਜ਼ਰ ਸਨ। ਕੁਛ ਪ੍ਰੇਮੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਦਰਸਾਓ ਸੇਵਕ ਕੈਸਾ ਹੁੰਦਾ ਹੈ। ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸੇਵਕ ਦੇ ਬਾਰੇ ਦਰਸਾਇਆ ਹੈ। ਔਰ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਸੇਵਕ ਇੱਕ ਨਾਲ ਜੁੜਿਆ ਹੋਇਆ ਹੈ, ਇੱਕ ਦੀ ਸ਼ਰਨ ਗ੍ਰਹਿਣ ਕਰਦਾ ਹੈ। ਉਹ ਬਹੁਤਿਆਂ ਥਾਵਾਂ 'ਤੇ ਭਟਕਦਾ ਨਹੀਂ ਕਿ ਅੱਜ ਇਸ ਥਾਂ 'ਤੇ, ਕੱਲ੍ਹ ਨੂੰ ਉਸ ਥਾਂ 'ਤੇ, ਅੱਜ ਇਸ ਡੇਰੇ ਵਿੱਚ, ਕੱਲ੍ਹ ਨੂੰ ਉਸ ਡੇਰੇ ਵਿੱਚ, ਅੱਜ ਇਸ ਪਾਰਟੀ ਵਿੱਚ, ਕੱਲ੍ਹ ਨੂੰ ਉਸ ਪਾਰਟੀ ਵਿੱਚ। ਜਿਹੜਾ ਭਟਕਦਾ ਹੈ ਉਹਨੂੰ ਸੇਵਕ ਨਹੀਂ ਗਿਣਿਆ ਗਿਆ। ਸੇਵਕ ਉਹ ਹੈ ਜਿਹੜਾ ਇੱਕ ਨਾਲ ਜੁੜ ਕੇ ਟਿਕਿਆ ਹੋਇਆ ਹੈ, ਇੱਕ ਮਾਲਕ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ ਔਰ ਜਾਗਰਤ ਗਿਆਨ ਅਵਸਥਾ ਵਿੱਚ ਜਾਗਦਾ ਹੈ, ਗ੍ਰਸਤ ਅੰਦਰ ਰਹਿੰਦਿਆਂ ਮਾਇਆ ਤੋਂ ਉਦਾਸ ਰਹਿੰਦਾ ਹੈ। ਤਤ ਸਿਧਾਂਤ ਦੀ ਵਿਚਾਰ ਕਰਦਾ ਹੈ। ਐਸੇ ਸੇਵਕ ਨੂੰ ਸਤਿਗੁਰੂ ਦੀ ਕਿਰਪਾ ਨਾਲ ਸਦੀਵ ਕਾਲ ਸੁਖ ਬਣਿਆ ਰਹਿੰਦਾ ਹੈ। ਔਰ ਦੂਜੀ ਵਿਚਾਰ ਸਤਿਗੁਰੂ ਜੀ ਨੇ ਮਨਮੁੱਖ ਦੇ ਪਰਥਾਏ ਦਰਸਾਈ ਹੈ। ਮਨਮੁੱਖ ਦਾ ਮਨ ਮਾਇਆ ਕਰਕੇ, ਪਦਾਰਥਾਂ ਕਰਕੇ ਦਸਾਂ ਦਿਸ਼ਾਵਾਂ ਵੱਲ ਦੌੜਦਾ ਰਹਿੰਦਾ ਹੈ। ਪਰਮੇਸ਼ਰ ਦੇ ਨਾਮ ਦਾ ਉਹਨਾਂ ਨੂੰ ਚੇਤਾ ਨਹੀਂ ਆਉਂਦਾ, ਨਾ ਹੀ ਉਹ ਵਾਹਿਗੁਰੂ ਨੂੰ ਕਦੇ ਯਾਦ ਕਰਦੇ ਨੇ। ਅਖੀਰਲੇ ਬੰਦ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਜਿਨ੍ਹਾਂ ਨੇ ਨਿਸ਼ਚੇ ਕਰਕੇ ਸੱਚੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ। ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਸੱਚ ਦੇ ਧਾਰਨੀ ਹੁੰਦੇ ਨੇ, ਉਹੀ ਪਰਮੇਸ਼ਰ ਨਾਲ ਇੱਕ ਮਿਕ ਹੁੰਦੇ ਨੇ। ਜਿਨ ਮਨ ਹੋਰ, ਮੁੱਖ ਹੋਰ, ਸੇ ਕੰਢੇ ਕੱਚਿਆ। ਜਿਨ੍ਹਾਂ ਦੇ ਮਨ ਵਿੱਚ ਕੁਛ ਹੋਰ ਹੈ, ਮੁੱਖ ਵਿੱਚ ਕੁਛ ਹੋਰ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮਨਮੁੱਖ ਕੱਚੇ ਹਨ। ਉਹਨਾਂ ਦਾ ਮਿਲਾਪ ਵਾਹਿਗੁਰੂ ਨਾਲ ਨਹੀਂ ਹੁੰਦਾ। ਜਿਨ੍ਹਾਂ ਨੇ ਸਦਾ ਹੀ ਸੱਚ ਨਾਲ ਜੁੜਨਾ ਕੀਤਾ, ਸੱਚ ਬੋਲਿਆ, ਸੱਚ ਨੂੰ ਧਾਰਨ ਕੀਤਾ, ਹਜ਼ੂਰ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ। ਤੋ ਸਤ ਸੰਗਤ ਜੀ, ਆਪਾਂ ਪਿਛਲਾ ਹਫ਼ਤਾ ਸ਼ਹੀਦੀ ਹਫ਼ਤਾ ਮਨਾਇਆ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਸਾਬਕਾ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ, ਉਹਨਾਂ ਨੇ ਦਰਸਾਇਆ ਸੀ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਸ਼ਹੀਦੀ ਹਫ਼ਤੇ ਦੀ ਕਥਾ ਵਿਚਾਰ ਕੀਤੀ ਜਾਂਦੀ ਸੀ। ਔਰ ਐਤਕੀ ਵੀ ਗੁਰਮੁਖ ਪਿਆਰੇ ਚਮਕੌਰ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਆਪ ਜੀਆਂ ਦੇ ਨਾਲ ਸਾਂਝੀ ਕਰਦੇ ਰਹੇ। ਸਾਕਾ ਸਰਹੰਦ ਦੀਆਂ ਵਿਚਾਰਾਂ ਵੀ ਸਿੰਘ ਸਾਹਿਬ ਜੀ ਨੇ ਆਪ ਜੀਆਂ ਦੇ ਨਾਲ ਸਾਂਝੀਆਂ ਕੀਤੀਆਂ। ਔਰ ਗਿਆਨੀ ਜਸਪਾਲ ਵੀਰ ਸਿੰਘ ਜੀ ਨੇ ਕਵਿਤਾ ਦੇ ਰਾਹੀਂ, ਉਹਨਾਂ ਨੇ ਚਮਕੌਰ ਦਾ ਜੰਗ, ਚਮਕੌਰ ਛੱਡਣ ਦੀ ਵਿਚਾਰ, ਜਿਵੇਂ ਸਤਿਗੁਰੂ ਜੀ ਤਾੜੀ ਮਾਰ ਕੇ ਉੱਥੋਂ ਚੱਲਦੇ ਨੇ, ਮਾਛੀਵਾੜੇ ਪਹੁੰਚਦੇ ਨੇ, ਉਹ ਸਾਰੀ ਵਿਚਾਰ ਉਹਨਾਂ ਨੇ ਕਵਿਤਾ ਵਿੱਚ ਸੁਣਾਈ ਸੀ। ਕੁਝ ਗੁਰਮੁਖਾਂ ਨੂੰ ਸਮਝ ਪਈ, ਪਰ ਕੁਛ ਨੂੰ ਉਹ ਕਵਿਤਾ ਦੀ ਸਮਝ ਨਹੀਂ ਸੀ ਪਈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪੰਜ ਪੋਹ ਦੀ ਰਾਤ, ਛੇ ਪੋਹ ਦਾ ਤੜਕਾ ਅਨੰਦਪੁਰ ਸਾਹਿਬ ਛੱਡਦੇ ਨੇ। ਛੇ ਪੋਹ ਨੂੰ ਸਤਿਗੁਰੂ ਪਾਤਸ਼ਾਹ ਜੀ ਸਰਸਾ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕਰਦੇ ਨੇ ਕਿ ਆਸਾ ਕੀ ਵਾਰ ਦਾ ਸਮਾਂ ਹੋ ਗਿਆ ਹੈ ਸਿੰਘੋ, ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰੋ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਛੋਟੀ ਜਿਹੀ ਪੁਸਤਕ ਲਿਖੀ ਹੈ, ਉਹਦਾ ਨਾਮ ਉਹਨਾਂ ਨੇ ਰੱਖਿਆ ਨਾਲੇ ਜੰਗ ਨਾਲੇ ਯੋਗ। ਸਰਸਾ ਦੇ ਇੱਕ ਕਿਨਾਰੇ ਤੇ ਮਹਾਨ ਘਮਸਾਨ ਦਾ ਜੰਗ ਮੱਚਿਆ ਹੋਇਆ ਹੈ, ਦੂਜੇ ਕਿਨਾਰੇ ਤੇ ਸਤਿਗੁਰੂ ਜੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ। ਔਰ ਸਤਸੰਗਤ ਜੀ, ਸਰਸਾ ਦੇ ਕਿਨਾਰੇ ਛੇ ਪੋਹ ਨੂੰ ਭਾਈ ਉਦਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਫੱਟੜ ਹੋ ਜਾਂਦੇ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਭਾਈ ਬਚਿੱਤਰ ਸਿੰਘ ਜੀ ਨੂੰ, ਦੋਨਾਂ ਸਾਹਿਬਜ਼ਾਦਿਆਂ ਨੂੰ ਅਤੇ 40 ਕੁ ਸਿੰਘਾਂ ਨੂੰ ਨਾਲ ਲੈ ਕੇ ਕੋਟਲਾ ਨਿਹੰਗ ਖਾਂ ਰੋਪੜ ਦੀ ਤਰਫ ਵੱਧਦੇ ਨੇ। ਨਿਹੰਗ ਖਾਂ ਗੁਰੂ ਘਰ ਦਾ ਪ੍ਰੇਮੀ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਵੀ ਦਰਸਾਇਆ ਸੀ ਕੋਈ ਧਰਮ ਮਾੜਾ ਨਹੀਂ, ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਕੁਛ ਬੰਦੇ ਮਾੜੇ ਵੀ ਹੁੰਦੇ ਨੇ, ਕੁਛ ਚੰਗੇ ਵੀ ਹੁੰਦੇ ਨੇ। ਇਸਲਾਮ ਧਰਮ ਦੇ ਲੋਕ ਸਾਰੇ ਮਾੜੇ ਨਹੀਂ ਅਤੇ ਸਾਰੇ ਚੰਗੇ ਵੀ ਨਹੀਂ। ਬਹੁਤ ਸਾਰੇ ਐਸੇ ਮੁਸਲਮਾਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਸਾਥ ਦਿੱਤਾ, ਪੀਰ ਬੁੱਧੂ ਸ਼ਾਹ ਵਰਗੇ, ਨਿਹੰਗ ਖਾਂ ਵਰਗੇ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਘਰ ਛੱਡਦੇ ਨੇ ਅਤੇ ਨਿਹੰਗ ਖਾਂ ਨੂੰ ਤਗੀਦ ਕਰਦੇ ਨੇ। ਨਿਹੰਗ ਖਾਂ ਭਾਈ ਬਚਿੱਤਰ ਸਿੰਘ ਦੀ ਤੁਸੀਂ ਸੇਵਾ ਸੰਭਾਲ ਕਰਨੀ ਹੈ। ਇਤਿਹਾਸ ਨੇ ਜ਼ਿਕਰ ਕੀਤਾ ਭਾਵੇਂ ਮਗਰ ਫੌਜਾਂ ਲੱਗੀਆਂ ਹੋਈਆਂ ਸਨ ਪਰ ਨਿਹੰਗ ਖਾਂ ਨੇ ਫੌਜਾਂ ਨੂੰ ਡਾਹ ਡਵਾਲ ਨਹੀਂ ਦਿੱਤੀ। ਇਤਿਹਾਸ ਕਹਿੰਦਾ ਸੱਤ ਪੋਹ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਨਿਹੰਗ ਖਾਂ ਦੇ ਘਰ ਅੰਦਰ ਸ਼ਹਾਦਤ ਹੋ ਜਾਂਦੀ ਹੈ। ਉਹ ਆਪਣਾ ਪੰਜ ਭੂਤਕ ਸਰੀਰ ਤਿਆਗ ਜਾਂਦੇ ਨੇ। ਇੱਧਰ ਸਤਿਗੁਰੂ ਜੀ ਸੱਤ ਪੋਹ ਨੂੰ ਚਮਕੌਰ ਦੀ ਗੜੀ ਵਿੱਚ ਆਉਂਦੇ ਨੇ, ਚਮਕੌਰ ਦੀ ਗੜੀ ਦਾ ਸਾਰਾ ਜਾਇਜ਼ਾ ਲੈਂਦੇ ਨੇ। ਜਿਵੇਂ ਸਤਿਗੁਰਾਂ ਨੇ ਚਮਕੌਰ ਦੀ ਗੜੀ ਪ੍ਰਾਪਤ ਕੀਤੀ ਉਹ ਸਾਰਾ ਆਪਾਂ ਇਤਿਹਾਸ ਸਰਵਣ ਕੀਤਾ ਹੈ। ਅੱਠ ਪੋਹ ਨੂੰ ਜੰਗ ਸ਼ੁਰੂ ਹੁੰਦਾ ਹੈ। ਸਤਸੰਗ ਜਿਸ ਅੰਦਰ ਸਤਿਗੁਰਾਂ ਦੇ ਦੋ ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਸਤਿਗੁਰਾਂ ਦੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਇਹ ਸ਼ਹਾਦਤਾਂ ਪ੍ਰਾਪਤ ਕਰਦੇ ਨੇ। ਔਰ ਇਹਨਾਂ ਦੇ ਨਾਲ ਤਕਰੀਬਨ 25-26 ਸਿੰਘ ਹੋਰ ਨਾਲ ਸ਼ਹੀਦ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਅੱਠ ਪੋਹ ਦੀ ਸ਼ਾਮ ਨੂੰ ਜਦੋਂ ਜੰਗ ਸਮਾਪਤ ਹੋਇਆ, ਸੋ ਦਾ ਰਹਿਰਾ ਸਾਹਿਬ ਜੀ ਦਾ ਪਾਠ ਆਪ ਕੀਤਾ ਚਮਕੌਰ ਦੀ ਗੜੀ ਅੰਦਰ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇੱਥੇ ਹਜ਼ੂਰ ਨੇ ਬਚਨ ਵੀ ਕੀਤਾ ਕਿ ਕੱਲ੍ਹ ਨੂੰ ਅਸੀਂ ਆਪ ਮੈਦਾਨੇ ਜੰਗ ਵਿੱਚ ਜਾਵਾਂਗੇ। ਜਦੋਂ ਸਿੰਘਾਂ ਨੂੰ ਪਤਾ ਲੱਗਾ, ਉਸ ਵੇਲੇ ਪੰਜਾਂ ਸਿੰਘਾਂ ਨੇ ਇਕੱਤਰ ਹੋ ਕਰਕੇ ਬੇਨਤੀ ਕੀਤੀ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਦੀ ਬੇਨਤੀ ਹੁਕਮ ਰੂਪ ਵਿੱਚ ਪ੍ਰਵਾਨ ਕਰਕੇ ਅੱਠ ਪੋਹ ਦੀ ਰਾਤ ਨੂੰ ਤਾੜੀ ਮਾਰ ਕੇ ਸਤਿਗੁਰੂ ਜੀ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹਨਾਂ ਸਿੰਘਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ। ਫੌਜਾਂ ਦੇ ਅੰਦਰ ਹਾਹਾਕਾਰ ਮੱਚ ਜਾਂਦੀ ਹੈ, ਫੌਜਾਂ ਆਪਸ ਵਿੱਚ ਟੱਕਰਦੀਆਂ ਨੇ ਪਰ ਸਤਿਗੁਰੂ ਪਾਤਸ਼ਾਹ ਜੀ ਸਹੀ ਸਲਾਮਤ ਨਿਕਲ ਕੇ ਅੰਮ੍ਰਿਤ ਵੇਲੇ ਮਾਛੀਵਾੜੇ ਆ ਜਾਂਦੇ ਨੇ। ਸਤਿਗੁਰੂ ਜੀ ਮਾਛੀਵਾੜੇ ਦੇ ਬਾਗ ਵਿੱਚ ਟਿੰਡ ਦਾ ਸਰਾਣਾ ਲਾ ਕੇ ਸੂਲਾਂ ਦੀ ਖੇਤੀਆਂ ਦੇ ਵਿਚਕਾਰ ਬਰਾਜ ਜਾਂਦੇ ਨੇ। ਇੱਥੇ ਹੀ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਆ ਕੇ ਮਿਲਦੇ ਨੇ, ਹਜ਼ੂਰ ਦੇ ਚਰਨਾਂ ਨੂੰ ਵੇਖਦੇ ਨੇ ਅਤੇ ਚਰਨ ਛਾਲਿਆਂ ਨਾਲ ਭਰੇ ਹੋਏ ਨੇ। ਕੋਲ ਬੈਠ ਜਾਂਦੇ ਨੇ, ਸਤਿਗੁਰੂ ਜੀ ਉੱਠਦੇ ਨੇ, ਤਿੰਨਾਂ ਗੁਰਸਿੱਖਾਂ ਨੂੰ ਗਲ ਵੱਕੜੀ ਪਾਉਂਦੇ ਨੇ। ਇੰਨੇ ਚਿਰ ਨੂੰ ਦਿਨ ਚੜ੍ਹਦਾ ਹੈ, ਭਾਈ ਗੁਲਾਬਾ ਅਤੇ ਭਾਈ ਪੰਜਾਬਾ ਇਹ ਮਾਛੀਵਾੜੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ, ਇਹਨਾਂ ਨੂੰ ਮਸੰਦ ਵੀ ਕਿਹਾ ਜਾਂਦਾ, ਇਹ ਆਪਣੇ ਬਾਗ ਵਿੱਚ ਆਏ। ਇਹ ਬਾਗ ਜਿੱਥੇ ਗੁਰੂ ਸਾਹਿਬ ਜੀ ਆਣ ਕੇ ਬਰਾਜੇ ਸਨ, ਗੁਲਾਬੇ ਅਤੇ ਪੰਜਾਬੇ ਦਾ ਸੀ। ਇਹਨਾਂ ਨੇ ਜਦੋਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਔਰ ਲੱਸੀ ਪਾਣੀ ਦੀ ਸੇਵਾ ਕੀਤੀ, ਨੌ ਪੋਹ ਦੀ ਰਾਤ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਆਪਣੇ ਘਰ ਲੈ ਕੇ ਜਾਂਦੇ ਨੇ। ਉੱਧਰ ਜਿਹੜੇ ਬਾਕੀ ਅੱਠ ਸਿੰਘ ਰਹਿ ਗਏ ਸੀ ਨਾ, ਸਤਸੰਗਤ ਜੀ, ਅੱਜ ਦੇ ਸਮੇਂ ਅੰਦਰ ਡਾਕਟਰ ਭਾਈ ਵੀਰ ਸਿੰਘ ਜੀ ਨੇ ਕਲਗੀ ਜਿਗਾ ਦੇਣ ਦਾ ਜ਼ਿਕਰ ਭਾਈ ਸੰਤ ਸਿੰਘ ਦਾ ਕੀਤਾ ਹੈ, ਪਰ ਜਿਹੜਾ ਪ੍ਰਚਲਿਤ ਹੈ ਨਾ ਉਹ ਭਾਈ ਸੰਗਤ ਸਿੰਘ ਜੀ ਦਾ ਹੈ। ਪਰ ਅੱਜ ਦੇ ਵਿਦਵਾਨਾਂ ਨੇ ਇੱਕ ਹੋਰ ਖੋਜ ਕੱਢੀ, ਉਹ ਕਹਿੰਦੇ ਜੀ ਭਾਈ ਜੀਵਨ ਸਿੰਘ ਜੀ ਨੂੰ ਦਿੱਤਾ। ਰਹੋ ਵਿਚਾਰ, ਸਤਿਗੁਰੂ ਜੀ ਜਿਹੜੇ ਅੱਠ ਸਿੰਘ ਬਾਕੀ ਗੜੀ ਵਿੱਚ ਛੱਡ ਆਏ ਸੀ ਨੌ ਪੋਹ ਨੂੰ, ਉਹਨਾਂ ਸਿੰਘਾਂ ਨੇ ਚਮਕੌਰ ਦੇ ਅੰਦਰ ਘਮਸਾਨ ਦਾ ਯੁੱਧ ਲੜਿਆ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਜਿਸ ਸਿੰਘ ਨੂੰ ਸਤਿਗੁਰੂ ਜੀ ਨੇ ਕਲਗੀ ਜਗ੍ਹਾ ਦਿੱਤੀ ਸੀ ਉਹਦਾ ਸਿਰ ਵੱਢ ਕੇ ਥਾਲ ਵਿੱਚ ਰੱਖ ਕੇ ਵਜੀਦੇ ਦੇ ਪੇਸ਼ ਕੀਤਾ ਗਿਆ। ਵਜੀਦੇ ਨੇ ਕਿਹਾ ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਲਦਾ ਮਿਲਦਾ ਚਿਹਰਾ ਹੈ। ਨੌ ਪੋਹ ਨੂੰ ਬਾਕੀ ਬਚੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਸਤਸੰਗਤ ਜੀ, ਦਸ ਪੋਹ ਨੂੰ ਬੀਬੀ ਹਰਸ਼ਰਨ ਕੌਰ ਜੀ ਨੇ ਸਾਰੇ ਸਿੰਘਾਂ ਦੀਆਂ ਦੇਹਾਂ ਇਕੱਤਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਹੈ, ਔਰ ਬੀਬੀ ਹਰਸ਼ਰਨ ਕੌਰ ਨੂੰ ਵੀ ਜ਼ਾਲਮਾਂ ਨੇ ਜਿਉਂਦੀ ਫੜ ਕੇ ਚਿਖਾ ਦੇ ਵਿੱਚ ਸੁੱਟ ਦਿੱਤਾ ਸੀ। ਇੱਧਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦਸ ਪੋਹ ਨੂੰ ਗੁਲਾਬੇ ਅਤੇ ਪੰਜਾਬੇ ਦੇ ਘਰ ਵਿੱਚ ਨੇ, ਅਤੇ ਨਾਲ ਵਿਚਾਰਦੇ ਵੀ ਅਸੀਂ ਕਿੰਨਾ ਕੁ ਸਮਾਂ ਇੱਥੇ ਸੁਰੱਖਿਅਤ ਰਹਿ ਸਕਦੇ ਹਾਂ। ਉੱਥੇ ਸਤਿਗੁਰੂ ਜੀ ਨੇ ਪਰਖ ਕੀਤੀ ਹੈ, ਆਸੇ ਪਾਸੇ ਜਿਹੜੇ ਗੁਲਾਬੇ ਪੰਜਾਬੇ ਦੇ ਘਰ ਦੇ ਗੁਆਂਢੀ ਸਨ ਨਾ, ਉਹਨਾਂ ਦੀ ਸਤਿਗੁਰੂ ਜੀ ਨੇ ਪਰਖ ਕੀਤੀ ਹੈ। ਹੁਣ ਜਦੋਂ ਪਰਖ ਕੀਤੀ ਤੇ ਉਹਨਾਂ ਵਿੱਚੋਂ ਕੁਛ ਜਿਹੜੇ ਲੋਕ ਸੀ ਉਹ ਭੁੜਕ ਉੱਠੇ ਵੀ ਇਹਨਾਂ ਦੇ ਘਰ ਗੁਰੂ ਸਾਹਿਬ ਜੀ ਆਏ ਨੇ। ਹਜ਼ੂਰ ਨੇ ਵਿਚਾਰਿਆ ਵੀ ਇੱਥੇ ਅਸੀਂ ਬਹੁਤਾ ਸਮਾਂ ਸੁਰੱਖਿਅਤ ਨਹੀਂ ਰਹਿ ਸਕਦੇ। ਜਦੋਂ ਰੌਲਾ ਪੈ ਗਿਆ, ਆਂਢੀਆਂ ਗੁਆਂਢੀਆਂ ਨੇ ਰੌਲਾ ਪਾਇਆ, ਉਧਰੋਂ ਮਾਛੀਵਾੜੇ ਨੂੰ ਸਤਸੰਗਤ ਜੀ ਫੌਜਾਂ ਨੇ ਘੇਰਾ ਪਾ ਲਿਆ ਆਣ ਕੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ। ਇਤਿਹਾਸ ਕਹਿੰਦਾ ਉਸ ਵੇਲੇ ਗੁਲਾਬੇ ਅਤੇ ਪੰਜਾਬੇ ਇਹ ਦੋ ਗੁਰਸਿੱਖਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਦਿੱਤਾ, ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਸਾਡੇ ਘਰੋਂ ਚਲੇ ਜਾਓ। ਮਹਾਰਾਜ ਸਾਹਿਬ ਜੀ ਨੇ ਬੜਾ ਇਹਨਾਂ ਨੂੰ ਧੀਰਜ ਦਿੱਤਾ, ਹੌਂਸਲਾ ਦਿੱਤਾ ਵੀ ਤੁਸੀਂ ਹੌਂਸਲਾ ਰੱਖੋ। ਪਰ ਇਹਨਾਂ ਨੂੰ ਹੌਂਸਲਾ ਕਿੱਥੇ ਆਉਂਦਾ ਸੀ, ਇਹਦਾ ਕਾਹਲੇ ਪੈ ਗਏ। ਕਹਿਣ ਲੱਗੇ ਨਹੀਂ ਮਹਾਰਾਜ, ਤੁਸੀਂ ਕਿਰਪਾ ਕਰੋ, ਛੇਤੀ ਕਰੋ, ਸਾਡੇ ਘਰੋਂ ਨਿਕਲੋ। ਸਤਿਗੁਰਾਂ ਨੇ ਸਤਸੰਗਤ ਜੀ ਇੱਥੇ ਇੱਕ ਮਾਈ ਦੇ ਘਰ, ਸਤਿਗੁਰੂ ਜੀ ਪਹਿਲਾਂ ਵੀ ਮਾਛੀਵਾੜੇ ਆਏ ਸਨ, ਸਤਿਗੁਰੂ ਜੀ ਪਹਿਲਾਂ ਵੀ ਚਮਕੌਰ ਸਾਹਿਬ ਗਏ ਹੋਏ ਸਨ, ਔਰ ਗਰੀਬ ਨਿਵਾਜ ਸਤਿਗੁਰੂ ਜੀ ਨੇ ਉਹ ਮਾਈ ਦੇ ਘਰੋਂ ਥਾਨ ਮੰਗਵਾ ਕੇ ਰੰਗਾਇਆ, ਨੀਲੇ ਰੰਗ ਦੇ ਬਸਤਰ ਪਹਿਣ ਕੇ ਉੱਚ ਦੇ ਪੀਰ ਬਣ ਕੇ ਸਤਿਗੁਰੂ ਪਾਤਸ਼ਾਹ ਜੀ ਨਿਕਲੇ, ਪਰ ਅੱਗੋਂ ਫੌਜ ਨੇ ਘੇਰ ਲਿਆ। ਗਣੀ ਖਾਂ, ਨਬੀ ਖਾਂ, ਜਿਨ੍ਹਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਇਹ ਮੇਰੇ ਪੁੱਤਰ ਨੇ, ਇਹਨਾਂ ਨੇ ਫੌਜਦਾਰ ਨੂੰ ਕਿਹਾ ਵੀ ਇਹ ਉੱਚ ਦੇ ਪੀਰ ਹਨ, ਮੱਕੇ ਦੀ ਹੱਜ ਕਰਕੇ ਆਏ ਨੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਜੋ ਵਿੱਦਿਆ ਪੜ੍ਹਾਉਂਦੇ ਰਹੇ ਕਾਜੀ ਨੂਰਦੀਨ, ਉਹਨਾਂ ਨੂੰ ਸੱਦਿਆ ਗਿਆ, ਉਹਨਾਂ ਨੇ ਸਤਿਗੁਰੂ ਜੀ ਨੂੰ ਪਛਾਣ ਲਿਆ, ਉਹਨਾਂ ਵੀ ਕਿਹਾ ਹਾਂ ਇਹ ਉੱਚ ਦੇ ਪੀਰ ਹਨ। ਆਓ ਉੱਥੇ ਸਤ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਫੌਜ ਦੇ ਘੇਰੇ ਵਿੱਚੋਂ ਨਿਕਲੇ, ਪਲੰਘ ਨੂੰ ਅੱਗੇ ਗਣੀ ਖਾਂ ਅਤੇ ਨਵੀ ਖਾਂ ਨੇ ਮੋਢਾ ਦਿੱਤਾ ਹੋਇਆ ਹੈ, ਪਿੱਛੇ ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਦੋ ਸਿੰਘਾਂ ਨੇ ਮੋਢਾ ਦਿੱਤਾ ਇੱਕ ਚੌਰ ਕਰਦਾ ਹੈ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕੁਝ ਪਿੰਡਾਂ ਵਿੱਚੋਂ ਹੁੰਦੇ ਹੋਏ ਕਨੇਜ ਪਹੁੰਚੇ ਨੇ। ਇੱਥੇ ਫਤਿਹ ਨਾਮ ਦਾ ਇੱਕ ਸਿੱਖ ਰਹਿੰਦਾ ਸੀ ਸਤਿਗੁਰਾਂ ਦਾ। ਇੱਥੇ ਸਤਿਗੁਰਾਂ ਨੇ ਫਤਿਹ ਦੇ ਪਾਸੋਂ ਘੋੜੀ ਮੰਗੀ ਅਤੇ ਉਹਨੇ ਆਲਾ ਟਾਲਾ ਕੀਤਾ, ਘੋੜੀ ਦੇਣ ਦੀ ਬਜਾਏ ਉਹ ਇੱਕ ਟਾਇਰ ਕੱਸ ਕੇ ਲੈ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਇਹ ਸਾਡੇ ਸਵਾਰੀ ਦੇ ਯੋਗ ਨਹੀਂ, ਤੂੰ ਘੋੜੀ ਦੇ। ਉਹਨੇ ਆਲਾ ਟਾਲਾ ਵੱਟਿਆ। ਸਤ ਸੰਗਤ ਜੀ, ਗੁਰੂ ਸਾਹਿਬ ਜੀ ਅੰਤਰਜਾਮੀ ਸਨ, ਕਹਿੰਦੇ ਨੇ ਜਦੋਂ ਇਹ ਵਾਪਸ ਘਰ ਗਿਆ ਤੇ ਘੋੜੀ ਨੂੰ ਸੱਪ ਨੇ ਡੰਗ ਮਾਰਿਆ, ਘੋੜੀ ਦੀ ਮੌਤ ਹੋ ਗਈ। ਔਰ ਜਦੋਂ ਇਹ ਜਾ ਕੇ ਵੇਖਣ ਲੱਗਾ ਤੇ ਸੱਪ ਨੇ ਇਹਦੇ ਵੀ ਡੰਗ ਮਾਰਿਆ, ਫਤਿਹ ਦੀ ਵੀ ਮੌਤ ਹੋਈ। ਕਨੇਸ਼ ਤੋਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਆਲਮਗੀਰ ਪਹੁੰਚਦੇ ਨੇ। ਗੁਰਦੁਆਰਾ ਆਲਮਗੀਰ, ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੈ, ਇਸ ਸਥਾਨ ਤੇ ਪਹੁੰਚਦੇ ਨੇ ਸਤਿਗੁਰੂ ਪਾਤਸ਼ਾਹ ਜੀ। ਭਾਈ ਨਗਾਈਆ ਸਿੰਘ ਇੱਥੇ ਆ ਕੇ ਮਿਲੇ ਨੇ। ਇੱਥੇ ਉਹਨਾਂ ਨੇ ਘੋੜਾ ਸਤਿਗੁਰਾਂ ਨੂੰ ਭੇਟ ਕੀਤਾ ਹੈ। ਔਰ ਇੱਥੋਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਮੰਜੀ ਦੇ ਸਹਿਤ ਇੱਕ ਹੁਕਮਨਾਮਾ ਜਿਹੜਾ ਸੀ ਉਹ ਗਣੀ ਖਾਂ ਅਤੇ ਨਵੀ ਖਾਂ ਨੂੰ ਦਿੱਤਾ ਹੈ। ਸਿੱਖਾਂ ਨੂੰ ਉਹਦੇ ਵਿੱਚ ਲਿਖਿਆ ਵੀ ਇਹ ਮੇਰੇ ਪੁੱਤਰ ਨੇ, ਇਹਨਾਂ ਦਾ ਸਤਿਕਾਰ ਕਰਨਾ। ਔਰ ਸਤ ਸੰਗਤ ਜੀ, ਇੱਥੋਂ ਸਾਹਿਬ ਸਤਿਗੁਰੂ ਜੀ ਆਲਮਗੀਰ ਤੋਂ ਅੱਗੇ ਰਾਏ ਕੱਲੇ ਜਾਂਦੇ ਨੇ। ਔਰ ਲੰਮਾ ਜੱਟਪੁਰਾ ਇੱਥੇ ਸਤਿਗੁਰੂ ਜੀ ਠਹਿਰਦੇ ਨੇ, ਇੱਥੋਂ ਅੱਗੇ ਰਾਏ ਕੱਲੇ ਦੇ ਪਾਸ ਜਾਂਦੇ ਨੇ। ਇੱਥੇ ਨੂਰਾ ਮਾਹੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਖਬਰ ਸਤਿਗੁਰਾਂ ਨੂੰ ਸੁਣਾਉਂਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਇੱਥੇ ਸੋ ਇਹ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟ ਕੇ ਇੱਥੋਂ ਅੱਗੇ ਦੀਨੇ ਕਾਂਗੜ ਨੂੰ ਚਲੇ ਜਾਂਦੇ ਨੇ। ਇਹ ਸਾਰਾ ਇਤਿਹਾਸ ਸਤ ਸੰਗਤ ਜੀ ਇਸ ਤਰ੍ਹਾਂ ਸਿਲਸਿਲੇਵਾਰ ਜਾਰੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਵਾਰ ਸੇਵਕ ਵੀ ਮੁੱਖ ਮੋੜ ਲੈਂਦੇ ਨੇ, ਪਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਸੇਵਕਾਂ ਦਾ ਅੱਜ ਦੇ ਪਾਵਨ ਸ਼ਬਦ ਅੰਦਰ ਜ਼ਿਕਰ ਕੀਤਾ, ਆਓ ਪਿਆਰ ਨਾਲ ਆਪਾਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਘਰ ਪਹਿਲਾ।
ਸਤਸੰਗ ਜੀ, ਰਾਗ ਸੋਰਠ ਵਿੱਚ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪਹਿਲੇ ਘਰ ਸੁਰਤਾਲ ਅੰਦਰ ਇਸ ਪਾਵਨ ਦਾ ਸ਼ਬਦ ਦਾ ਗਾਇਨ ਕਰਦੇ ਹਨ।
ਇੱਕ ਏਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਬੀਜ ਮੰਤਰ ਦੁਆਰਾ ਇੱਥੇ ਦਰਸਾ ਰਹੇ ਨੇ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੇਵਕ ਸੇਵ ਕਰੇ ਸਭ ਤੇਰੀ,
ਸੇਵਕ ਸਾਰੇ ਹੀ ਤੇਰੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਹੱਥਾਂ ਪੈਰਾਂ ਨਾਲ ਸੇਵਾ ਕਰਦੇ ਹਨ। ਸਤਸੰਗਤ ਜੀ, ਅਸਲ ਦੇ ਵਿੱਚ ਸੇਵਕ ਉਹ ਹੈ ਜਿਹੜਾ ਰਸਨਾ ਨਾਲ ਸਿਮਰਨ ਕਰਦਾ ਹੈ, ਹੱਥਾਂ ਪੈਰਾਂ ਨਾਲ ਸੇਵਾ ਕਰਦਾ ਹੈ, ਉਹਨੂੰ ਸੇਵਕ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ।
ਜਿਨ ਸ਼ਬਦ ਸਾਧ ਆਇਆ,
ਜਿਨ ਜਿਸ ਨੂੰ ਸ਼ਬਦ ਦੇ ਰਾਹੀਂ ਸੇਵਾ ਦਾ ਸਵਾਦ ਆਇਆ, ਸ਼ਬਦ ਦਾ ਰਸ ਆਇਆ, ਉਹਨਾਂ ਨੇ ਸੇਵਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੋ ਸਾਨੂੰ ਪਰਮੇਸ਼ਰ ਨੇ ਹੱਥ ਪੈਰ ਦਿੱਤੇ ਹੀ ਸੇਵਾ ਵਾਸਤੇ ਨੇ, ਪਰ ਜੇ ਅਸੀਂ ਇਹਨਾਂ ਹੱਥਾਂ ਪੈਰਾਂ ਨਾਲ ਸੇਵਾ ਨਹੀਂ ਕਰਦੇ, ਤੇ ਭਾਈ ਸਾਹਿਬ ਜੀ ਕਹਿੰਦੇ ਨੇ ਇਹਨਾਂ ਹੱਥਾਂ ਪੈਰਾਂ ਨੂੰ ਤ੍ਰਿਗ ਐਲਾਨਤ ਹੈ, ਇਹਨਾਂ ਹੱਥਾਂ ਪੈਰਾਂ ਦਾ ਕੋਈ ਫਾਇਦਾ ਨਹੀਂ। ਹੱਥ ਉਹੀ ਸਫਲੇ ਹਨ ਜਿਹੜੇ ਗੁਰੂ ਕੀ ਸੰਗਤ ਦੀ ਸੇਵਾ ਕਰਦੇ ਨੇ, ਪੈਰ ਉਹੀ ਸਫਲੇ ਨੇ ਜਿਹੜੇ ਚੱਲ ਕੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸ਼ਬਦ ਦੀ ਰਾਹੀਂ ਸ਼ਬਦ ਦਾ ਰਸ ਆਇਆ, ਸੇਵਾ ਦਾ ਸਵਾਦ ਆਇਆ, ਉਹ ਸੇਵਕ ਸੇਵਾ ਵਿੱਚ ਜੁੱਟੇ ਰਹਿੰਦੇ ਹਨ। ਉਹ ਮਾਘ ਦੀਆਂ ਠੰਡੀਆਂ ਰਾਤਾਂ ਪਰਵਾਹ ਨਹੀਂ ਕਰਦੇ, ਗੁਰੂ ਕੀ ਸੰਗਤ ਦੀ ਸੇਵਾ, ਗੁਰੂ ਕੀ ਸੇਵਾ ਵਿੱਚ ਉਹ ਜੁੜੇ ਰਹਿੰਦੇ ਹਨ।
ਗੁਰ ਕਿਰਪਾ ਤੇ ਨਿਰਮਲ ਹੋਆ,
ਗੁਰੂ ਦੀ ਕਿਰਪਾ ਦੁਆਰਾ ਉਹ ਮਨੁੱਖ ਨਿਰਮਲ ਪਵਿੱਤਰ ਹੋ ਗਿਆ।
ਜਿਨ ਵਿੱਚੋਂ ਆਪ ਗਵਾਇਆ,
ਜਿਸਨੇ ਆਪਣੇ ਅੰਦਰੋਂ ਆਪਾ ਭਾਵ ਨੂੰ ਗਵਾ ਦਿੱਤਾ। ਸਤਸੰਗਤ ਜੀ, ਜਿਸਨੇ ਮੈਂ ਮੇਰੀ ਦਾ ਅਭਾਵ ਕਰ ਦਿੱਤਾ, ਮੈਂ ਮੇਰੀ ਤੋਂ ਰਹਿਤ ਹੋ ਗਿਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੇਵਕ ਗੁਰੂ ਦੀ ਕਿਰਪਾ ਨਾਲ ਪਵਿੱਤਰ ਹੋ ਗਿਆ ਹੈ।
ਆਨ ਦਿਨ ਗੁਣ ਗਾਵਹਿ ਨਿਤ ਸਾਚੇ।
ਪੁੱਛਿਆ ਮਹਾਰਾਜ ਉਹਦੀ ਨਿਸ਼ਾਨੀ ਕੀ ਹੈ, ਕਿਉਂਕਿ ਹੁਣ ਵੇਖੋ ਮਨੁੱਖ ਤਾਂ ਮਨੁੱਖ ਵਰਗਾ ਹੀ ਹੁੰਦਾ ਹੈ ਨਾ, ਪਰ ਉਹਦੀਆਂ ਕੁਛ ਨਿਸ਼ਾਨੀਆਂ ਹੁੰਦੀਆਂ ਨੇ, ਚਿੰਨ ਹੁੰਦੇ ਨੇ। ਹਜ਼ੂਰ ਨੂੰ ਪੁੱਛਿਆ ਮਹਾਰਾਜ ਤੁਸੀਂ ਕਹਿੰਦੇ ਸੇਵਕ ਨੂੰ ਸ਼ਬਦ ਰਾਹੀਂ ਸ਼ਬਦ ਦਾ ਰਸ, ਸੇਵਾ ਦਾ ਰਸ ਪ੍ਰਾਪਤ ਹੋਇਆ ਹੈ, ਗੁਰੂ ਦੀ ਕਿਰਪਾ ਨਾਲ ਉਹ ਪਵਿੱਤਰ ਹੋ ਗਿਆ, ਉਸਨੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ, ਪਰ ਉਹਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਆਣ ਦੇਣ ਗੁਣ ਗਾਵਹਿ ਨਿਤ ਸਾਚੇ। ਹਜ਼ੂਰ ਕਹਿੰਦੇ ਭਾਈ ਉਹਨਾਂ ਦੀ ਨਿਸ਼ਾਨੀ ਹੈ, ਉਹ ਰਾਤ ਦਿਨ ਸੱਚੇ ਪ੍ਰਭੂ ਦੇ ਨਿਤ ਗੁਣ ਗਾਉਂਦੇ ਹਨ।
ਗੁਰ ਕੈ ਸ਼ਬਦ ਸੁਹਾਇਆ,
ਗੁਰੂ ਦੇ ਸ਼ਬਦ ਦੁਆਰਾ ਉਹ ਸ਼ੋਭਨੀਕ ਹੋਏ ਹਨ।
ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ।
ਹੇ ਮੇਰੇ ਮਾਲਕ, ਅਸੀਂ ਤੇਰੇ ਬੱਚੇ ਹਾਂ, ਤਮਾਮ ਅਸੀਂ ਜੀਵ ਤੇਰੇ ਹਾਂ, तू साडा पिता है, एक पिता एक सके हम बारक, तू मेरा गुरहाई। साडा पिता एक परमेश्वर है। सत्संगत भावें संसार दे जीवां ने उहदे वक्खरे वक्खरे नाम लैके उहनूं पुकारना कीता, जैसा जैसा किसी की दृष्टि विच आया वैसा वैसा उन्हें नाम उहदा रख लिया, पर है वह सारयां दा पिता है। भावें सिख है, ईसाई है, हिंदू है, बोधी है, मुसलम है, कोई भी है, सारयां दा पिता परमेशर एक है। अवल अल्लाह नूर उपाया, कुदरत के सब बंदे एक नूर ते सब जग उपजिया, कौन भले को मंदे। असी सारे एक पिता परमेशर वाहिगुरु तो पैदा होए हाँ, वह साडा पिता है। मेरे ठाकुर हम बारक शरण तुम्हारी, हे मेरे मालक वाहिगुरु परमेशर जी, असी तमाम जीव तुहाडे बच्चे हाँ, तुहाडी शरण विच आए हाँ।
एको सच्चा सच तू केवल आप मुरारी,
सच निश्चय करके तू इको ही सच्चा है, सदीव काल रहन वाला है, बाकी सारी ए दुनिया बिनसन वाली है, इत्थे सदीव काल निश्चय करके कोई रहन वाला नहीं, सच निश्चय करके तू इको ही परमेश्वर सच्चा है, तू केवल आप मुरारी, केवल आप ही वाहिगुरु, तू आप संसार विच सो सदीव काल रहन वाला है। वाहिगुरु मुरारी दे अर्थ जेड़े विद्वाना ने किते ने, मुर दैंत नू मारन वाला परमेश्वर, और दूसरा एदा विद्वाना ने इउं भी अर्थ किया मुर जमा आरी, मुर नाम हंकार दा है, आरी नाम वैरी दा है। हंकार जेड़ा सब तो वड्डा वैरी है, उस हंकार रूपी वैरी नू मारन वाला तू आप ही केवल है।
रहाओ
विश्राम दे के हजूर फरमाउंदे हन,
जागत रहे तिनी प्रभ पाया।
सच्चे पातशाह जी कहंदे जेडे जागदे रहिंदे ने उहनां नू प्रभु दी प्राप्ति हुंदी है। सतसंगत जी, असी बहुते जीव जेड़े हैं ना, असी अज्ञानता दी अविद्या दी नींद विच सुते रहने। कई बार बंदा सारी रात जागदा भी रहिंदा है पर अंदरों सुता होया है, उहदा अंदर सुता होया है, बाहर जागण दा कोई फायदा नहीं। जे जाग के वह परमेशर नू प्राप्त नहीं कर सकदा ते जागण दा की फायदा। बाबा फरीद जी ने जिक्र किया है, एक जा गंदे ना लाहन, एक ना सुत्या दे उठाल। एक जागदे भी परमेश्वर नू प्राप्त नहीं कर सकते। पंडित लोग, ज्ञानी, विद्वान ये जागदे ने ना, इन्हां नू सोझी है, पर ये परमेश्वर की प्राप्ति नहीं कर सकते। पर एक ना सुत्या दे उठाल ते एक ना सुत्या नू अविद्या दी नींद विचो उठा के वाहिगुरु परमेश्वर अपने दर्शन दीदार बख्श देंदा है। सतगुरु जी कहंदे जागत रहे तिनी प्रभ पाया, जेड़े जागृत अवस्था विच जागदे रहिंदे ने उन्हां ने प्रभु नू प्राप्त कर लिया।
शब्दे हौ मैं मारी,
शब्द द्वारा उन्हां ने हौमे नू अपने अंदरों मार दिता है।
गिर ही मैं सदा हर जन उदासी,
हरी दा जन हरी दे सेवक। सतगुरु जी कहंदे ग्रिस्त विच रहिंदिआं वी सदा उदास ने, माया तरफों पदार्थां तरफों ਭਾਵੇਂ ਬਹੁਤੇ ਪਦਾਰਥ ਆ ਜਾਣ ਤੇ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ, ਚਲੇ ਜਾਣ ਤੇ ਉਹਨਾਂ ਨੂੰ ਗਮੀ ਨਹੀਂ ਹੁੰਦੀ। ਉਹ ਗ੍ਰਸਥ ਵਿੱਚ ਰਹਿੰਦਿਆਂ ਵੀ ਉਹਨਾਂ ਦਾ ਐਸਾ ਜੀਵਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਕਿਹਾ ਹੈ ਨਾ ਭਾਈ, ਬਾਹਰ ਭਟਕਣ ਦੀ ਲੋੜ ਨਹੀਂ, ਪਹਾੜਾਂ ਵਿੱਚ ਗੁਫਾਵਾਂ ਵਿੱਚ ਜਾਣ ਦੀ ਲੋੜ ਨਹੀਂ। ਲੋੜ ਤਾਂ ਹੈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਪਰਿਵਾਰ ਦੇ ਵਿੱਚ ਰਹਿ ਕੇ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਣਾ। ਪਰ ਕਿਵੇਂ ਹੋਵੇਗਾ ਜਦੋਂ ਅਸੀਂ ਮਾਇਆ ਦੀ ਤਰਫੋਂ, ਪਦਾਰਥਾਂ ਦੀ ਤਰਫੋਂ ਉਦਾਸੀ ਧਾਰਨ ਕਰਾਂਗੇ? ਨਾ ਪਰਿਵਾਰ ਨੂੰ ਵੇਖ ਕੇ ਬਹੁਤੀ ਖੁਸ਼ੀ, ਨਾ ਜਾਣ ਤੇ ਗਮੀ, ਨਾ ਪਦਾਰਥਾਂ ਦੇ ਆਇਆਂ ਦੀ ਖੁਸ਼ੀ, ਨਾ ਜਾਣ ਦੀ ਗਮੀ। ਸਤਿਗੁਰੂ ਜੀ ਕਹਿੰਦੇ ਨੇ ਇਉਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਤੋਂ ਨਿਰਲੇਪ ਰਹਿਣਾ, ਜਿਵੇਂ ਮੁਰਗਾਈ ਪਾਣੀ ਵਿੱਚ ਰਹਿੰਦੀ ਹੈ ਪਰ ਡੁੱਬਦੀ ਨਹੀਂ, ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਜਿਵੇਂ ਜਿਵੇਂ ਪਾਣੀ ਉੱਪਰ ਉੱਠਦਾ ਤਿਵੇਂ ਤਿਵੇਂ ਉਹ ਹੋਰ ਉੱਪਰ ਉੱਠ ਜਾਂਦਾ। ਐਸੇ ਹੀ ਉਹ ਗੁਰਮੁਖ ਗ੍ਰਸਥ ਵਿੱਚ ਰਹਿੰਦਿਆਂ ਸਤਸੰਗਾਂ ਜੀ ਸਦਾ ਇਹਨਾਂ ਪਦਾਰਥਾਂ ਵੱਲੋਂ ਉਦਾਸ ਨੇ। ਜਿਵੇਂ ਜਿਵੇਂ ਵੱਧ ਪਦਾਰਥ ਤੁਰੇ ਆਉਂਦੇ ਨੇ, ਮਾਇਆ ਤੁਰੀ ਆਉਂਦੀ ਹੈ, ਤਿਵੇਂ ਤਿਵੇਂ ਉਹ ਹੋਰ ਉੱਪਰ ਉੱਠ ਜਾਂਦੇ, ਹੋਰ ਉੱਪਰ ਉੱਠ ਜਾਂਦੇ ਨੇ, ਹੋਰ ਉਹ ਆਪਣੀ ਸੁਰਤੀ ਨੂੰ ਪਰਮੇਸ਼ਰ ਦੇ ਨਾਲ ਜੋੜਦੇ ਨੇ। ਇਹਨਾਂ ਪਦਾਰਥਾਂ ਦੇ ਨਾਲ ਨਹੀਂ ਜੋੜਦੇ, ਵੀ ਹੁਣ ਲੱਖ ਤੋਂ ਕਰੋੜ ਹੋ ਗਿਆ ਤੇ ਕਰੋੜ ਤੋਂ ਅਰਬ ਹੋ ਗਿਆ, ਨਹੀਂ ਐਸਾ ਉਹ ਇਹਦੇ ਵਿੱਚ ਨਹੀਂ ਫਸਦੇ। ਉਹ ਜਿਵੇਂ ਜਿਵੇਂ ਇਹ ਵੱਧਦੀ ਜਾਂਦੀ ਮਾਇਆ ਪਦਾਰਥ, ਤਿਵੇਂ ਤਿਵੇਂ ਆਪਣੀ ਸੁਰਤ ਨੂੰ ਉੱਪਰ ਲੈ ਜਾਂਦੇ ਹਨ।
ਗਿਆਨ ਤਤ ਵਿਚਾਰੀ,
ਤਤ ਸਿਧਾਂਤ ਗਿਆਨ ਦੀ ਵਿਚਾਰ ਕਰਦੇ ਹਨ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਸਤਿਗੁਰੂ ਨੂੰ ਯਾਦ ਕਰਕੇ ਉਹਨਾਂ ਨੇ ਆਤਮਕ ਸੁਖ ਪ੍ਰਾਪਤ ਕੀਤਾ ਹੈ।
ਹਰ ਰਾਖਿਆ ਉਰ ਧਾਰੀ,
ਹਿਰਦੇ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਉਹਨਾਂ ਨੇ ਧਾਰਨ ਕਰਕੇ ਰੱਖਿਆ ਹੈ।
ਇਹੋ ਮਨੁਆ ਦਹਿ ਦਿਸ ਧਾਵਦਾ,
ਸਤਸੰਗਤ ਜੀ ਇਹ ਜਿਹੜਾ ਮਨ ਹੈ ਨਾ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ ਫਿਰਦਾ ਹੈ। ਵਿਦਵਾਨਾਂ ਨੇ ਇਹਦੀ ਚਾਲ ਬਹੁਤ ਤੇਜ਼ ਦੱਸੀ ਹੈ। ਹਵਾਈ ਜਹਾਜ਼ ਦੀ ਰਫਤਾਰ ਤੇਜ਼ ਹੁੰਦੀ ਹੈ। ਹੁਣ ਜਿਵੇਂ ਅਮੈਰੀਕਾ ਜਾਂ ਕਨੇਡਾ ਹਵਾਈ ਜਹਾਜ਼ ਜਿਹੜਾ ਨਾ, ਇਹ 18-20 ਘੰਟਿਆਂ ਵਿੱਚ ਪਹੁੰਚਦਾ ਹੈ। ਪਰ ਜਿਹੜੇ ਇੱਕ ਵਾਰੀ ਅਮੈਰੀਕਾ ਕਨੇਡਾ ਜਾ ਕੇ ਆਏ ਹੋਣਗੇ ਨਾ, ਉਹਨਾਂ ਦਾ ਮਨ ਇੱਕ ਸਕਿੰਟ ਤੋਂ ਪਹਿਲਾਂ ਉੱਥੇ ਪਹੁੰਚ ਜਾਂਦਾ ਹੈ। ਜਹਾਜ਼ 18-20 ਘੰਟਿਆਂ ਵਿੱਚ ਲੱਗਦਾ ਹੈ, ਉਹਦੀ ਤੇਜ਼ ਰਫਤਾਰ ਵਿਦਵਾਨਾਂ ਨੇ ਮੰਨੀ ਹੈ। ਪਰ ਮਨ ਦੀ ਇੰਨੀ ਰਫਤਾਰ ਹੈ ਨਾ, ਇਹ ਇੱਕ ਸਕਿੰਟ ਵਿੱਚ ਉੱਥੇ ਪਹੁੰਚ ਜਾਂਦਾ ਹੈ। ਜਿਨ੍ਹਾਂ ਨੇ ਇੱਕ ਵਾਰੀ ਕਨੇਡਾ ਅਮੈਰੀਕਾ ਵੇਖਿਆ ਹੋਊਗਾ ਨਾ, ਇਹਨਾਂ ਦਾ ਮਨ ਫੱਟ ਉੱਥੇ ਜਾਊਗਾ। ਸਤਿਗੁਰੂ ਜੀ ਕਹਿੰਦੇ ਇਹ ਮਨ ਡੋਲਦਾ ਰਹਿੰਦਾ ਹੈ, ਇਹ ਮਨ ਡਾਵਾਂ ਡੋਲ ਹੈ, ਚੰਚਲ ਹੈ। ਇਸ ਮਨ ਨੂੰ ਬਾਲਕ ਦੀ ਤਸ਼ਬੀਹ ਵੀ ਸਤਿਗੁਰਾਂ ਨੇ ਦਿੱਤੀ ਹੈ। ਔਰ ਸਤਸੰਗਤ ਜੀ ਜਿਵੇਂ ਤਬਲੇ ਵਾਲੇ ਦੀਆਂ ਉਂਗਲਾਂ ਜਿਹੜੀਆਂ ਨੇ, ਵਿਦਵਾਨਾਂ ਨੇ ਦਰਸਾਇਆ ਵੀ ਉਹ ਵੀ ਚੰਚਲ ਹੁੰਦੀਆਂ ਨੇ, ਭੁੜਕਦੀਆਂ ਰਹਿੰਦੀਆਂ ਨੇ ਅੱਠੇ ਪੈਰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨ ਜਿਹੜਾ ਹੈ ਨਾ, ਇਹ ਵੀ ਚੰਚਲ ਹੈ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ ਹੈ। ਬਾਹਰਲੀਆਂ ਦਸਾਂ ਦਿਸ਼ਾਵਾਂ ਵਿੱਚ ਵੀ ਦੌੜਦਾ ਹੈ, ਸਾਡੇ ਸਰੀਰ ਦੀਆਂ ਜਿਹੜੀਆਂ ਦਸ ਦਿਸ਼ਾਵਾਂ ਨੇ ਇਹਨਾਂ ਵੱਲ ਵੀ ਇਹ ਭੱਜਿਆ ਰਹਿੰਦਾ ਹੈ। ਕਦੀ ਅੱਖਾਂ ਵੱਲੇ ਭੱਜਦਾ ਹੈ, ਬਗਾਨੇ ਰੂਪ ਨੂੰ ਤੱਕਦਾ ਹੈ, ਪਦਾਰਥਾਂ ਨੂੰ ਤੱਕਦਾ ਹੈ, ਕਦੇ ਕੰਨਾਂ ਵੱਲੇ ਭੱਜ ਕੇ ਜਾਂਦਾ ਹੈ, ਕਿਸੇ ਦੀ ਨਿੰਦਾ ਸੁਣਦਾ ਹੈ, ਕਿਸੇ ਦੀ ਉਸਤਤ ਸੁਣਦਾ ਹੈ, ਕਦੇ ਜ਼ਬਾਨ ਵੱਲੇ ਭੱਜ ਕੇ ਜਾਂਦਾ ਹੈ। ਸਤਸੰਗਤ ਜੀ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਾਡੀਆਂ ਦਸ ਇੰਦਰੀਆਂ, ਦਸ ਦਿਸ਼ਾਵਾਂ ਨੇ ਨਾ, ਇਹ ਮਨ ਇਹਨਾਂ ਵੱਲੇ ਵੀ ਦੌੜਦਾ ਰਹਿੰਦਾ ਹੈ।
ਦੂਜੇ ਭਾਏ ਖੁਆਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਦਵੈਤ ਭਾਵ ਕਰਕੇ ਇਹ ਖੁਆਇਆ ਖਰਾਬ ਹੋ ਰਿਹਾ ਹੈ, ਅਥਵਾ ਮਾਇਆ ਦੇ ਮੋਹ ਵਿੱਚ ਲੱਗ ਕਰਕੇ ਇਹ ਦੌੜਦਾ ਰਹਿੰਦਾ ਹੈ।
ਮਨ ਮੁਖ ਮੁਗਦ ਹਰ ਨਾਮ ਨਾ ਚੇਤੈ,
ਸਤਿਗੁਰੂ ਜੀ ਕਹਿੰਦੇ ਮਨ ਮੁਖ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਜਿਹੜਾ ਹੈ ਨਾ, ਉਹ ਹਰੀ ਦੇ ਨਾਮ ਨੂੰ ਚੇਤੇ ਨਹੀਂ ਕਰਦਾ।
ਬਿਰਥਾ ਜਨਮ ਗਵਾਇਆ,
ਐਸੇ ਮਨਮੁਖ ਮੂਰਖ ਨੇ ਆਪਣਾ ਇਹ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ, ਇਹਨੂੰ ਕਿਸੇ ਅਰਥ ਨਹੀਂ ਲਾਇਆ, ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਨਾ ਬਾਣੀ ਪੜ੍ਹੀ, ਨਾ ਅੰਮ੍ਰਿਤ ਛਕਿਆ, ਨਾ ਅੰਮ੍ਰਿਤ ਵੇਲਾ ਸੰਭਾਲਿਆ, ਨਾ ਗੁਰੂ ਦੇ ਦਰਸ਼ਨ ਕੀਤੇ। ਸਤਿਗੁਰੂ ਜੀ ਕਹਿੰਦੇ ਇਹਨੇ ਆਪਣਾ ਮਨੁੱਖਾ ਜਨਮ ਜਿਹੜਾ ਸੀ ਉਹ ਵਿਅਰਥ ਹੀ ਗਵਾ ਲਿਆ ਹੈ।
ਸਤਿਗੁਰ ਭੇਟੇ ਤਾਂ ਨਾ ਉਹ ਪਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਮੈਂ ਮੋਹ ਚੁਕਾਇਆ,
ਸਤਸੰਗਤ ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋਇਆ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ, ਉਹਨਾਂ ਨੇ ਨਾਮ ਜਪ ਕੇ ਆਪਣੇ ਅੰਦਰੋਂ ਹਉਮੈ ਅਤੇ ਮੋਹ ਨੂੰ ਦੂਰ ਕੀਤਾ ਹੈ।
ਹਰ ਜਨ ਸਾਚੇ ਸਾਚ ਕਮਾਵਹੇ,
ਸਤਿਗੁਰੂ ਜੀ ਪਰਮੇਸ਼ਰ ਦੇ ਪਿਆਰਿਆਂ ਦੀ ਨਿਸ਼ਾਨੀ ਦੱਸਦੇ ਨੇ। ਸਤਿਗੁਰੂ ਜੀ ਕਹਿੰਦੇ ਹਰੀ ਦੇ ਸੇਵਕ ਪਰਮੇਸ਼ਰ ਦੇ ਪਿਆਰੇ ਸੱਚੇ ਨੇ, ਕਿਉਂ ਸੱਚੇ ਨੇ, ਸਾਚ ਕਮਾਵੇ, ਉਹ ਸੱਚ ਕਮਾਉਂਦੇ ਹਨ। ਸਤਸੰਗਤ ਜੀ ਜਿਹੜੇ ਪੁਰਾਣੇ ਅਕਾਲੀ ਹੁੰਦੇ ਸੀ ਨਾ, ਪੁਰਾਣੇ ਅਕਾਲੀ ਬਜ਼ੁਰਗ, ਕਿਤੇ ਬੱਚਿਆਂ ਨੇ ਲੁਕਣ ਮੀਟੀ ਖੇਡਣੀ ਨਾ, ਤੇ ਉਹਨਾਂ ਨੇ ਕਹਿਣਾ ਬਾਪੂ ਜੀ ਮੈਂ ਤੁਹਾਡੀ ਮੰਜੀ ਥੱਲੇ ਲੁਕਣ ਲੱਗਾ ਵਾਂ, ਤੁਸੀਂ ਦੱਸਿਓ ਨਾ। ਤੇ ਉਹ ਬਜ਼ੁਰਗ ਨੇ ਕਹਿਣਾ ਵੀ ਤੇਰੇ ਪਿੱਛੇ ਲੱਗ ਕੇ ਮੈਂ ਮੁਰਦਾਰ ਖਾਵਾਂ, ਤੇਰੇ ਪਿੱਛੇ ਲੱਗ ਕੇ ਮੈਂ ਝੂਠ ਬੋਲਾਂ ਵੀ ਮੇਰੇ ਮੰਜੇ ਥੱਲੇ ਨਹੀਂ ਹੈਗਾ। ਐਸਾ ਉਹਨਾਂ ਦਾ ਜੀਵਨ ਸੀ ਸਤਸੰਗਤ ਜੀ। ਸਤਿਗੁਰੂ ਜੀ ਕਹਿੰਦੇ ਨੇ ਐਸੇ ਹਨ ਉਹ ਗੁਰਮੁਖ ਪਿਆਰੇ, ਹਰੀ ਦੇ ਜਨ ਸੱਚੇ ਨੇ, ਉਹ ਸੱਚ ਕਮਾਉਂਦੇ ਨੇ, ਰੰਚਕ ਮਾਤਰ ਵੀ ਝੂਠ ਨਹੀਂ ਬੋਲਦੇ, ਉਹ ਸੱਚ ਬੋਲਦੇ ਨੇ, ਸੱਚ ਦੇ ਧਾਰਨੀ ਹਨ।
ਗੁਰ ਕੈ ਸ਼ਬਦ ਵਿਚਾਰੀ,
ਗੁਰੂ ਦੇ ਸ਼ਬਦ ਦੀ ਸਦਾ ਹੀ ਵਿਚਾਰ ਕਰਦੇ ਨੇ, ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਅਭਿਆਸ ਕਰਦੇ ਹਨ।
ਆਪੇ ਮੇਲ ਲਏ ਪ੍ਰਭ ਸੱਚੈ,
ਸੱਚੇ ਪ੍ਰਭੂ ਨੇ ਆਪ ਹੀ ਐਸੇ ਗੁਰਮੁਖਾਂ ਪਿਆਰਿਆਂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਸਾਚ ਰੱਖਿਆ ਉਰ ਧਾਰੀ,
ਜਿਨ੍ਹਾਂ ਨੇ ਹਿਰਦੇ ਅੰਦਰ ਸੱਚ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ।
ਨਾਨਕ ਨਾਮ ਗਤ ਮਤ ਪਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਦੁਆਰਾ ਹੀ ਗਤ ਪਰਮੇਸ਼ਰ ਦੀ ਪ੍ਰਾਪਤੀ, ਮਤ ਸਿੱਖਿਆ ਪ੍ਰਾਪਤ ਕੀਤੀ ਹੈ।
ਇਹਾ ਰਾਸ ਹਮਾਰੀ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਡੀ ਰਾਸ ਹੈ, ਇਹ ਸਾਡੀ ਪੂੰਜੀ ਹੈ, ਅਸੀਂ ਨਾਮ ਨਾਲ ਜੁੜ ਕੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੀ ਪ੍ਰਾਪਤੀ ਕਰ ਲਈ ਹੈ, ਇਹੀ ਸਭ ਤੋਂ ਵੱਡੀ ਰਾਸ ਪੂੰਜੀ ਹੈ, ਇਹਦੇ ਨਾਲ ਹੋਰ ਕੋਈ ਵੱਡੀ ਰਾਸ ਨਹੀਂ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਹੁਕਮ ਰਾਹੀਂ ਆਪਾਂ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਹੱਥਾਂ ਪੈਰਾਂ ਨਾਲ ਸੇਵਾ ਕਰੀਏ, ਕੰਨਾਂ ਨਾਲ ਗੁਰੂ ਕੀ ਬਾਣੀ ਸਰਵਣ ਕਰੀਏ, ਰਸਨਾ ਨਾਲ ਜਪੀਏ। ਇਹ ਜਿਹੜੇ ਸਾਡੇ ਸਰੀਰ ਦੇ ਅੰਗ ਪਰਮੇਸ਼ਰ ਨੇ ਲਾ ਕੇ ਸਰੀਰ ਨਾਲ ਭੇਜੇ ਆ ਨਾ, ਇਹਨਾਂ ਨੂੰ ਕਿਸੇ ਵੇਲੇ ਵੀ ਵਿਹਲਿਆਂ ਨਹੀਂ ਰਹਿਣ ਦੇਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਵਿਹਲੇ ਰੱਖਾਂਗੇ ਇਹ ਸ਼ੈਤਾਨੀ ਕਰਨਗੇ। ਭਾਵੇਂ ਜ਼ਬਾਨ ਹੈ, ਕੰਨ ਹੈ, ਸਤਸੰਗਤ ਜੀ ਅੱਖਾਂ ਨੇ, ਇਹ ਜਿਹੜੇ ਸਾਡੇ ਅੰਗ ਨੇ ਨਾ, ਸਦਾ ਹੀ ਇਹਨਾਂ ਨੂੰ ਗੁਰੂ ਦੇ ਸਨਮੁਖ ਰੱਖੀਏ, ਇਉਂ ਵੇਖੀਏ ਵੀ ਗੁਰੂ ਸਾਹਿਬ ਸਾਡੇ ਸਾਹਮਣੇ ਪ੍ਰਤੱਖ ਹਨ, ਕੰਨਾਂ ਨਾਲ ਉਹਦੀ ਆਵਾਜ਼ ਸੁਣਦੇ ਰਹੀਏ, ਰਸਨਾ ਨਾਲ ਉਹਨੂੰ ਜਪਦੇ ਰਹੀਏ, ਫਿਰ ਇਹ ਸਾਡੇ ਇੰਦਰੇ ਤੇ ਮਨ ਜਿਹੜਾ ਹੈ ਉਹ ਟਿਕਾਓ ਵਿੱਚ ਰਹੇਗਾ, ਫਿਰ ਮਨੂਆ ਜਿਹੜਾ ਹੈ ਇਹ ਡੋਲੇਗਾ ਨਹੀਂ, ਦੌੜੇਗਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ ਜੀ।
ਹਰ ਜਨ ਸਾਚੇ ਸਾਚ ਕਮਾਵਹੇ,
ਗੁਰ ਕਰ ਸ਼ਬਦ ਵਿਚਾਰੀ, ਆਪੇ ਮੇਲ ਲਏ ਪ੍ਰਭ ਸਾਚ, ਸਾਚ ਰੱਖਿਆ ਓਰ ਧਾਰੀ, ਨਾਮ ਤੋਂ ਨਾਮ ਗਤ ਮਤ ਪਾਈ, ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।